परम सत्कार योग साध संगत जी, भागा वाले हो जिहड़ा डेढ़ घंटे तो हर जस सुन रहे हो सतगुरु राम सिंह सच्चे पातशाह दे जस विच, उस रूप विच हर जस सुन रहे हो। आपां बसंत पंचमी का ये दिन मना रहे हैं, थोड़े दिनों तक बसंत पंचमी का दिन आने वाला भी है। ये सतगुरु राम सिंह सच पातशाह ने किस तरह कृपा की कृपा कीतियां अपने बच्चों नूं पता होना चाहिए। हुण अपने ध्यान देने की लोड़ है, दवाना की कोई कमी नहीं, बड़े दवान लगते ने। भैनी साहब तो रोज़ कथा कीर्तन हो रही है, हफ्ते दे हफ्ते क्विज होंदे ने, पर तुहानूं पता जरूर होना चाहिए। ये पता तां लगेगा जे आपां ध्यान देईए, ते इस गल ते डिपेंड करदा कि तुसी किन्ना क ध्यान दिंदे हो अपने बच्चों नूं, किन्ना क पता है। सानू इस चीज़ का माण होना चाहिए कि सतगुरु राम सिंह सच पातशाह ने किन्नी क कृपा की है। साडे सारिया बच्चियां नूं ये माण होना चाहिए। आपां इह अक्सर गल करदे हां कि जिहड़ी हुण सिख मर्यादा चल रही है, भावें उहदे विच थोड़े थोड़े बदलाव आ गए ने, साडे विच असीं कुछ होर तरह करते हैं, साडे दूजे वीर कुछ होर तरह करते हैं, पर यह जिहड़ी भी मर्यादा चलाई हुई है ये किन्हां दी कृपा है? ये सतगुरु राम सिंह सच पातशाह की कृपा है। वो समा सी इस गल विच, ये सारे ही मनते ने, वो समा सी जदों महाराज रणजीत सिंह का राज खत्म हो गया, जदों महाराज रणजीत सिंह के पुत्रां ने आपो विच लड़ लड़ के एक दूजे नूं मार मार के वो सिख राज खत्म कर दिता। सिखी पंजाब चों खत्म हो चुकी सी। ये भी तुसीं सुनिया होना है, सतगुरु राम सिंह सच पातशाह ने इक्की हुक्म किया सी कि मैनू गुरु गोबिंद सिंह सच पातशाह दे बनाए हुए किन्ने सिख मिले ने, 250 सिख मिले ने, वह भी तुहानू पता होना चाहिए। वो समा सी कि जदों सिख हुक्के पीण लग गए सी, शायद कल ही अपने कुछ जथेदारां विचों गल कर रहा सी, ये आम चीज़ हो गई सी, क्योंकि अज बीड़ियां सिगरटां ज़्यादा हो गई ने, उस सिगरटां दे विच पा के अलग अलग तरह के नशे किए जाते हैं, पर उदों हुक्का बहुत प्रचलित सी। तुसी बहुतियां ने हुक्का देखिया होया, तो इस तरह सी कि पिंड च बैठे वो हुक्का पी जांदे सी, रल मिल के पी जांदे सी, उन्हूं जगत जूट भी आख्या जांदा सी, क्योंकि जिहड़ा आया उन्हें मूँह विच पा लिया। सिखां ने केस कटवा दिते, बेशक हुण किस तरह भी कहिंदे ने, गुरु ग्रंथ साहिब दा जिहड़ा सत्कार कराया वह सतगुरु राम सिंह सच पातशाह ने करवाया। ये पुराने कहिंदे ने कि धर्मशाला दे विच गुरु ग्रंथ साहिब पए सी, जिन्हां दे पत्रे चूहे खा गए, उत्थे कोई जांदा नहीं सी, कोई देखदा नहीं सी, आलियां दे विच रखे हुए सी। सतगुरु राम सिंह सच पातशाह ने बाहर कढ के अपनी दस्तार नाल, वो ये सत्कार देण वास्ते अपनी दस्तार नाल उन्हां तों गर्दा झाड़ के प्रकाश करवाया, आख्या गुरबाणी पढ़िया करो। गुरबाणी नाल दा कोई, गुरबाणी तो वड्डी कोई जीवन जाच नहीं, जो सानू सच पातशाह ने जिस गुरबाणी नाल जुड़िया उस गुरबाणी तो वड्डी कोई जीवन जाच नहीं। पर मैं एक चीज़ दसदा, ये एक रिवाज बन गया कि असी भी आउने आ, दूसरे भी साडे वीर आउंदे ने, आ के गुरु ग्रंथ साहिब दे कोल खलो के मत्था टेकदे ने, पर किसे कोई प्रकाश करदे आ कि असी प्रकाश करके गुरबाणी पढ़दे आ। पहली गल तो कि सानू गुरबाणी पढ़नी आउंदी है, अपने विचों आपां किन्ने को तुसी बच्चे इत्थे बैठे बैठे ही बेशक हाथ खड़ा करो, जिहड़े गुरबाणी तुसी पढ़ लैंदे हो इत्थे बैठे बैठे हाथ खड़े कर दिओ, जिहड़े तुसी गुरबाणी पढ़ लैंदे हो इधर भी जी सिंघां विच भी। चलो तुसी जो मैनूं लगदा कि 25-30% हो तुसी जिहड़े गुरबाणी पढ़ लैंदे हो, मैं इत्थे सूबा जी नूं भी बेनती करां, मैं प्रबंधकां नूं भी बेनती करां कि ये गुरबाणी सुनते रहा करो, छोटे छोटे गुरबाणी के मुकाबले कराते रहा करो, ताकि तुहानू इस चीज़ की इनकरेजमेंट मिलती रहे। सिख जे आपां सिख फिलोसफी लभनी है, सिख फिलोसफी की हैगी है, वह आपां कितों लभदी है, वह साडा सारयां दा आशा कितों आपां लैके चलते हैं, भावें आपां भावें जिथे जिथे भी देश विदेश सिख बैठे ने, साडी सांझी फिलोसफी की है जिथों कोई भी दूर नहीं जाता, वह है गुरबाणी। वो गुरबाणी नूं तां आपां सारे मनदे हाँ, ਔਰ ਮੈਂ ਜੇ ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਾਂ, ਮੈਂ ਬਹੁਤ ਵਾਰੀ ਗੱਲ ਕਰਦਾ, ਗੁਰਬਾਣੀ ਇਸ ਤਰ੍ਹਾਂ ਦੀ ਹੈ ਕਿ ਗੁਰਬਾਣੀ ਇਕੱਲੇ ਸਿੱਖਾਂ ਵਾਸਤੇ ਨਹੀਂ, ਜਿਸ ਕਿਸੇ ਨੇ ਵੀ ਇਸ ਰਸਤੇ 'ਤੇ ਤੁਰਨਾ, ਗੁਰਬਾਣੀ ਸਾਰਿਆਂ ਦੀ ਸਾਂਝੀ ਹੈ। ਸਾਨੂੰ ਇਹ ਮਾਣ ਹੈ ਕਿ ਸਾਡੇ ਗੁਰੂ ਸਾਹਿਬ ਨੇ ਜੋ ਗੁਰਬਾਣੀ ਉਚਾਰੀ ਹੈ ਉਹ ਇਕੱਲੀ ਕਿਸੇ ਇੱਕ ਸਮੁਦਾਇ ਇੱਕ ਧਰਮ ਵਾਸਤੇ ਨਹੀਂ, ਉਹ ਸਾਰਿਆਂ ਦੀ ਸਾਂਝੀ ਹੈ, ਉਹ ਸਾਨੂੰ ਸਾਰਿਆਂ ਨੂੰ ਜੋੜਦੀ ਹੈ। ਇਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ। ਉਸ ਸਮੇਂ 'ਤੇ ਮੈਂ ਵਾਪਸ ਆਪਾਂ ਉੱਥੇ ਆ ਜਾਂਦੇ ਹਾਂ ਜਦੋਂ ਸਿੱਖੀ ਖਤਮ ਹੋ ਚੁੱਕੀ ਸੀ, ਉਦੋਂ ਸਾਨੂੰ ਸੱਚੇ ਪਾਤਸ਼ਾਹ ਨੇ ਇਹ ਗੁਰਬਾਣੀ ਨਾਲ ਜੋੜਿਆ। ਇੱਕ ਚੀਜ਼ ਮੈਂ ਸਾਰਿਆਂ ਨੂੰ, ਆਪਾਂ ਇਹ ਭੁੱਲ ਨਾ ਜਾਈਏ, ਜੇ ਆਪਾਂ ਗੁਰਬਾਣੀ ਓਨਾ ਹੀ ਸਤਿਕਾਰ ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਹਾਂ, ਓਨਾ ਹੀ ਸਤਿਕਾਰ ਅਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਸਾਹਿਬ ਨੂੰ ਵੀ ਅਸੀਂ ਓਨਾ ਹੀ ਸਤਿਕਾਰ ਦਿੰਦੇ ਹਾਂ। ਆਪਾਂ ਨੂੰ ਅੱਜ ਕੱਲ੍ਹ ਆਦਿ ਗ੍ਰੰਥ ਸਾਹਿਬ ਦੇ ਪਾਠੀ ਵੀ ਮਿਲਣੇ ਮੁਸ਼ਕਲ ਹੋ ਗਏ ਨੇ, ਤੁਸੀਂ ਬਹੁਤ ਘੱਟ ਪਾਠੀ ਨੇ ਜਿਹੜੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਨੇ। ਇਹ ਜੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਟਾਈਮ ਨਹੀਂ ਲੱਗਦਾ, ਤੁਸੀਂ ਸਾਰੇ ਨੌਜਵਾਨ ਬੜੀਆਂ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਦੇ ਹੋ, ਬਾਹਰ ਜਾਂਦੇ ਹੋ, ਮਾਸਟਰਸ ਕਰਦੇ ਹੋ, PhD ਕਰਦੇ ਹੋ, ਥੋੜ੍ਹਾ ਜਿਹਾ ਸਮਾਂ ਕੱਢ ਕੇ ਜਿਹੜੀ ਜ਼ਿੰਦਗੀ ਦੀ ਸਾਰਿਆਂ ਤੋਂ ਵੱਡੀ ਚੀਜ਼ ਹੈ, ਜਿਹੜੀ ਕਿਸੇ ਮੁੱਲ ਨਾਲ ਨਹੀਂ ਮਿਲਦੀ, ਜਿਸ ਨਾਲ ਸੁੱਖ ਮਿਲਣਾ, ਉਸ ਗੁਰਬਾਣੀ ਦਾ ਵੀ ਪਾਠ ਕਰ ਲਿਆ ਕਰੀਏ ਆਪਾਂ। ਸਾਨੂੰ ਸਾਰਿਆਂ ਨੂੰ, ਸਾਰੇ ਸਿੱਖਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਆਉਂਦਾ ਹੋਵੇ, ਅਸੀਂ ਸਾਨੂੰ ਸਾਰਿਆਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਵੇ, ਇੰਨੇ ਤੁਸੀਂ ਕੋਸ਼ਿਸ਼ ਕਰੋ। ਜਿਨ੍ਹਾਂ ਨੂੰ ਨਹੀਂ ਆਉਂਦੀ, ਤੁਸੀਂ ਬੜੀ ਚੰਗੀ ਗੱਲ ਹੈ ਕਿ ਤੁਸੀਂ ਕਰਦੇ ਹੋ। ਸੋਭਾ ਜੀ ਦੱਸ ਰਹੇ ਸੀ ਮੈਨੂੰ ਇੱਥੇ ਬੈਠੇ ਕਿ ਬਹੁਤ ਸਾਰੇ ਤੁਹਾਡੇ 'ਚੋਂ ਔਨਲਾਈਨ ਵੀ ਸਿੱਖਦੇ ਨੇ। ਹੁਣ ਸਾਡੇ ਕੋਲ ਫੈਸਿਲਿਟੀਜ਼ ਬੜੀਆਂ ਹੋ ਗਈਆਂ ਨੇ, ਸਾਡੇ ਕੋਲ ਟਾਈਮ ਬਹੁਤ ਹੁੰਦਾ। ਕਈ ਇਹ ਕਹਿੰਦੇ ਨੇ ਜੀ ਕਿ ਮੈਂ ਬਿਜ਼ੀ ਹਾਂ, ਮੇਰੇ ਕੋਲ ਟਾਈਮ ਨਹੀਂ। ਟਾਈਮ ਹਰ ਇੱਕ ਕੋਲ ਹੁੰਦਾ, ਤੁਸੀਂ ਜੇ ਆਪਣਾ ਸਕਰੀਨ ਟਾਈਮ ਦੇਖ ਲਿਆ ਕਰੋ, ਤੁਸੀਂ 4-5 ਘੰਟੇ ਫੋਨ 'ਤੇ, ਹਰ ਕਿਸੇ ਦਾ ਸਕਰੀਨ ਟਾਈਮ ਹੋਏਗਾ, ਬੇਸ਼ੱਕ ਆਪਣਾ ਫੋਨ ਕੱਢ ਕੇ ਦੇਖ ਲਿਓ, ਪਰ ਉਸ 'ਚੋਂ ਕਿੰਨਾ ਕੁ ਟਾਈਮ ਅਸੀਂ ਗੁਰਬਾਣੀ 'ਚ ਲਾਉਂਦੇ ਹਾਂ। ਸ਼ਾਇਦ ਗੁਰਲਾਲ ਸਿੰਘ ਨੇ ਕਰਦਿਆਂ ਕਰਦਿਆਂ ਗੱਲ ਕੀਤੀ ਸੀ, ਭੁੱਲ ਗਈ, ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਹੁਕਮ ਕੀਤਾ ਤੈਨੂੰ ਉਸ ਨਾਮ ਨਾਲ ਜੋੜਦੇ ਹਾਂ, ਉਹ ਨਾਮ ਹੈ, ਉਹ ਨਾਮ ਕਿਹੜਾ ਹੈ? ਉਹ ਪਰਮਾਤਮਾ ਦਾ ਨਾਮ ਹੈ, ਜਿਸ ਤੋਂ ਬਿਨਾਂ ਕੋਈ ਥਾਂ ਹੀ ਨਹੀਂ, ਜਿਹੜਾ ਹਰ ਥਾਂ ਵਿੱਚ, ਉਸ ਤੋਂ ਬਿਨਾਂ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਨਾ ਕੋਈ ਸਿੱਖ, ਕੋਈ ਵੀ ਨਹੀਂ, ਪਰ ਕੀ ਅਸੀਂ ਉਸ ਨੂੰ ਪਛਾਣ ਸਕਦੇ ਹਾਂ? ਇੱਕ ਮੈਂ ਅਰਜ਼ ਬੇਨਤੀ ਕਰਦਾ, ਆਪਾਂ ਇੱਥੇ ਬੈਠ ਕੇ ਗੁਰਦੁਆਰੇ 'ਚ ਤੁਸੀਂ ਆਉਂਦੇ ਹੋ, ਗੁਰਦੁਆਰੇ ਵਿੱਚ ਆਉਣ ਦੇ ਆਪਾਂ ਮੰਤਵ ਕੀ ਲੈ ਕੇ ਆਉਂਦੇ ਹਾਂ? ਆਪਾਂ ਜਿੱਥੇ ਵੀ ਆਪਾਂ ਜਾਂਦੇ ਹਾਂ, ਜੇ ਤੁਸੀਂ ਸਕੂਲ ਜਾਂਦੇ ਹੋ, ਤੁਸੀਂ ਪੜ੍ਹਨ ਜਾਂਦੇ ਹੋ, ਤੁਸੀਂ ਕਾਲਜ ਜਾਂਦੇ ਹੋ, ਤੁਸੀਂ ਡਿਗਰੀ ਲੈਣ ਵਾਸਤੇ ਜਾਂਦੇ ਹੋ, ਜੇ ਤੁਸੀਂ ਇੱਥੇ ਆਉਂਦੇ ਹੋ, ਇੱਥੇ ਆਪਾਂ ਨਾਮ ਅਤੇ ਗੁਰਬਾਣੀ ਲੈ ਕੇ ਲੈਣ ਵਾਸਤੇ ਆਉਂਦੇ ਹਾਂ, ਉਹ ਨਾਮ ਅਤੇ ਗੁਰਬਾਣੀ ਨਾਲ ਜੁੜ ਕੇ ਸਾਡਾ ਜੀਵਨ ਸੌਖਾ ਹੋ ਜਾਵੇ, ਸਾਡਾ ਆਚਾਰ ਅਤੇ ਵਿਚਾਰ ਉੱਚਾ ਹੋ ਜਾਵੇ। ਇੱਕ ਮੈਂ ਅਰਜ਼ ਕਰਾਂ, ਜਿੰਨਾ ਚਿਰ ਤੁਹਾਡਾ ਆਚਾਰ ਵਿਚਾਰ ਵਿਹਾਰ ਤੁਹਾਡਾ ਉੱਚਾ ਨਹੀਂ, ਤੁਹਾਡਾ ਸੁੱਚਾ ਨਹੀਂ, ਤੁਸੀਂ ਸੱਚ ਨਹੀਂ ਬੋਲਦੇ, ਤੁਸੀਂ ਸੱਚ 'ਤੇ ਨਹੀਂ ਚੱਲਦੇ, ਆਪਣੇ ਅੰਦਰ, ਮੈਂ ਆਪਣੀ ਵੀ ਗੱਲ ਕਰਦਾ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਜਿੰਨਾ ਚਿਰ ਆਪਣੇ ਅੰਦਰ ਦਇਆ ਨਹੀਂ, ਆਪਣਾ ਵਿਹਾਰ ਸੱਚਾ ਨਹੀਂ, ਉਨਾ ਚਿਰ ਸਾਨੂੰ ਉਸ ਪਰਮਾਤਮਾ ਦੀ, ਉਸ ਨਾਮ ਦੀ ਜਿਹੜਾ ਅਸੀਂ ਕਰਦੇ ਹਾਂ, ਜਿਹੜਾ ਸੱਚ ਪਾਤਸ਼ਾਹ ਹੁਕਮ ਕੀਤਾ, ਵਿਣ ਨਾਵੈ ਨਾ ਹੀ ਕੋ ਥਾਓ, ਉਨਾ ਚਿਰ ਸਾਨੂੰ ਨਾਮ ਦਾ ਸਵਾਦ ਨਹੀਂ ਆਉਣ ਲੱਗਦਾ। ਸਾਨੂੰ ਨਾਮ ਦਾ ਸਵਾਦ ਉਦੋਂ ਹੀ ਆਏਗਾ ਜਦੋਂ ਸਾਡਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਉਹ ਸੱਚ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਦਾ ਵੇਲਾ ਇਹ ਸੀ, ਆਪਾਂ ਉੱਥੇ ਆ ਜਾਂਦੇ ਹਾਂ, ਉਹਨਾਂ ਦੀ ਕਰਨੀ ਇੰਨੀ ਉੱਚੀ ਸੀ, ਉਹਨਾਂ ਨੇ ਕੰਨ ਵਿੱਚ ਜਿਹਨੂੰ ਨਾਮ ਦਿੱਤਾ ਉਹ ਨਹੀਂ ਰਹਿ ਗਿਆ, ਉਹਨੂੰ ਇੱਕਦਮ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਉਹ ਹੁਣ ਸਾਡੇ ਜੀਵਨ ਓਨੇ ਉੱਚੇ ਨਹੀਂ, ਉਹ ਸਮੇਂ ਜ਼ਰੂਰ ਬਦਲ ਗਏ ਨੇ, ਪਰ ਤੁਸੀਂ ਇੱਥੇ ਗੁਰਦੁਆਰੇ ਆਉਂਦੇ ਹੋ, ਮੈਂ ਬੇਨਤੀ ਉੱਥੇ ਹੀ ਵਾਪਸ ਆਉਂਦਾ, ਮੈਂ ਬੇਨਤੀ ਕਰਦਾ, ਤੁਸੀਂ ਗੁਰਦੁਆਰੇ ਆਉਂਦੇ ਹੋ, ਗੁਰਦੁਆਰੇ ਆ ਕੇ ਬੈਠ ਕੇ ਇਹ ਕੋਸ਼ਿਸ਼ ਕਰੋ ਕਿ ਜੇ ਘੰਟਾ ਨਾਮ ਸਿਮਰਨ ਹੁੰਦਾ, ਘੰਟੇ ਵਿੱਚੋਂ ਸਾਡਾ ਮਨ ਕਿੰਨਾ ਕੁ ਚਿਰ ਜੁੜਦਾ ਹੈ, ਕਿ ਘੰਟੇ ਵਿੱਚੋਂ ਅਸੀਂ 10 ਮਿੰਟ, 20 ਮਿੰਟ, 5 ਮਿੰਟ, ਕੀ ਸਾਡਾ ਮਨ, ਪਹਿਲੇ ਆਪਾਂ ਸਟੇਜ ਮਨ ਜੁੜਨ ਦੀ, ਮੈਂ ਪਹਿਲੀ ਇਹ ਸਟੇਜ ਕਹਿੰਦਾ, ਕੀ ਤੁਹਾਡੇ ਮਨ ਵਿੱਚੋਂ ਕੋਈ ਵੀ ਵਿਚਾਰ ਰੁਕ ਗਏ ਨੇ? ਕੀ ਤੁਹਾਡਾ ਮਨ, ਤੁਸੀਂ ਇੱਥੇ ਬੈਠੇ ਹੋ, ਕੀ ਮਨ ਤੁਹਾਡਾ ਦੁਕਾਨ ਵਿੱਚ ਹੈ, ਤੁਹਾਡੇ ਦੋਸਤਾਂ ਨਾਲ ਹੈ, ਕੀ ਮਨ ਤੁਹਾਡੇ ਕਾਲਜ ਵਿੱਚ ਹੈ, ਸਕੂਲ ਵਿੱਚ ਹੈ, ਕਿ ਤੁਹਾਡਾ ਮਨ ਇੱਥੇ ਹੈ? ਸਾਰਿਆਂ ਤੋਂ ਪਹਿਲੀ ਗੱਲ ਹੈ, ਆਪਾਂ ਇਹ ਕੋਸ਼ਿਸ਼ ਕਰਨੀ ਹੈ, ਕਿਰਪਾ ਸੱਚ ਪਾਤਸ਼ਾਹ ਕਰਨੀ ਹੈ, ਇਹ ਬਖਸ਼ਿਸ਼ ਮੰਗਿਆ ਕਰੀਏ ਆਪਾਂ ਸਾਰੇ, ਕਿ ਸੱਚ ਪਾਤਸ਼ਾਹ ਕਿਰਪਾ ਕਰ, ਜਿਸ ਨਾਮ ਨਾਲ ਤੂੰ ਸਾਨੂੰ ਜੋੜਿਆ ਉਹ ਅਮੁੱਲੀ ਦਾਤ ਹੈ, ਨਾਮ ਵਰਗੀ ਕੋਈ ਚੀਜ਼ ਨਹੀਂ। ਜਿਸ ਨਾਮ ਤੂੰ ਸਾਨੂੰ ਦਿੱਤਾ, ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਸਾਡੇ ਗਲ ਵਿੱਚ ਇਹ ਗਹਿਣਾ ਪਾਇਆ, ਕਿਰਪਾ ਕਰ ਸੱਚੇ ਪਾਤਸ਼ਾਹ ਤੇਰੇ ਨਾਮ ਨਾਲ ਅਸੀਂ ਜੁੜ ਸਕੀਏ, ਸਾਨੂੰ ਵੀ ਉਹ ਕਿਣਕਾ ਉਸ ਚੀਜ਼ ਦਾ ਆਨੰਦ ਆਵੇ। ਪਰ ਇਹ ਮੈਂ ਇਸ ਗੱਲ ਕਰਦਾ ਕਿ ਤੁਸੀਂ ਗੁਰਦੁਆਰੇ ਆਉਂਦੇ ਹੋ, ਜਦੋਂ ਨਾਮ ਜਪਦੇ ਹੋ, ਉਦੋਂ ਇਹ ਕੋਸ਼ਿਸ਼ ਕਰੋ। ਜੋ ਮੈਨੂੰ ਇਹ ਲੱਗਦਾ ਕਿ ਬੜਾ ਮੁਸ਼ਕਲ ਹੈ, ਜੇ ਤੁਸੀਂ ਇੱਥੇ ਬੈਠੇ ਗੱਲਾਂ ਕਰੀ ਜਾਓਗੇ, ਫੋਨ 'ਤੇ ਖੇਡੀ ਜਾਓਗੇ, ਜਾਂ ਤੁਸੀਂ ਇੱਥੇ ਬੈਠੇ ਕੋਈ ਉੱਠ ਗਿਆ ਕੋਈ ਆ ਗਿਆ, ਜਿੰਨਾ ਚਿਰ ਤੁਸੀਂ ਪਹਿਲਾਂ ਆਪਣੇ ਸਰੀਰ ਨੂੰ ਬਿਲਕੁਲ ਅਡੋਲ ਕਰਕੇ ਨਹੀਂ ਬੈਠੋਗੇ, ਉਨਾ ਚਿਰ ਤੁਹਾਡਾ ਮਨ ਲੱਗਣਾ ਬਹੁਤ ਮੁਸ਼ਕਲ ਹੈ। ਮਨ ਨੂੰ ਰੋਕਣਾ ਫਿਰ ਹੀ ਸ਼ੁਰੂ ਹੋਏਗਾ, ਪਹਿਲਾਂ ਤੁਸੀਂ ਘੱਟੋ ਘੱਟ ਆਪਣੇ ਸਰੀਰ ਨੂੰ ਰੋਕ ਲਈਏ, ਆਪਾਂ ਆਪਣੀ ਜ਼ਬਾਨ ਨੂੰ ਰੋਕ ਲਈਏ, ਬੋਲਣੋਂ ਰੋਕੀਏ, ਅਸੀਂ ਘੱਟੋ ਘੱਟ ਇਹ ਵਿਚਾਰ ਤਾਂ ਕਰਨ ਲੱਗੀਏ, ਅਸੀਂ ਇੱਥੇ ਬੈਠ ਗਏ ਹਾਂ, ਇੱਥੇ ਬੈਠ ਕੇ ਸਾਡਾ ਮਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੱਗ ਜਾਵੇ, ਸਾਡਾ ਮਨ ਦੀ ਭੜਕਣਾ ਜਿਹੜੀ ਹੈ ਉਹ ਮਨ ਸਾਡਾ ਇੱਧਰ ਉੱਧਰ ਭਟਕਣ ਤੋਂ ਸਾਡਾ ਮਨ ਹਟ ਜਾਵੇ, ਇਹ ਕੋਸ਼ਿਸ਼ ਕਰਿਆ ਕਰੋ। ਸੋ ਮੈਂ ਇਹ ਗੱਲ ਤਾਂ ਕਰ ਰਿਹਾ ਸੀ ਕਿ ਇੱਥੇ ਆਪਾਂ ਬੈਠਦੇ ਹਾਂ, ਕੁਛ ਚਿਰ ਤਾਂ ਸਾਡਾ ਉਹ ਇੱਕ ਰਿਵਾਜ਼ ਵੀ ਬਣਿਆ ਕਿ ਮੱਥਾ ਟੇਕਣ ਆਈ ਗਏ, ਪਰ ਆਪਾਂ ਇੱਥੇ ਆਰਾਮ ਨਾਲ ਬੈਠੇ ਨੇ। ਮੈਨੂੰ ਪਤਾ ਨਹੀਂ ਕਿ ਕਿੰਨੀ ਕੁ ਚੇਰ ਮੇਰੇ ਕੋਈ ਗੁੱਸਾ ਨਾ ਕਰਿਓ, ਮੈਨੂੰ ਪਤਾ ਨਹੀਂ ਕਿ ਤੁਸੀਂ ਕਿੰਨਾ ਕੁ ਗੁਰਲਾਲ ਸਿੰਘ ਨੂੰ ਸੁਣਿਆ, ਜੇ ਮੈਂ ਪੁੱਛਾਂ ਕਿ ਮੈਨੂੰ ਥੋੜ੍ਹਾ ਥੋੜ੍ਹਾ ਬਰੀਫ ਕਰ ਦਿਓ, ਮੈਨੂੰ ਪਤਾ ਨਹੀਂ ਤੁਸੀਂ ਕਿੰਨਾ ਸੁਣ ਸਕੇ ਹੋ, ਕਿਉਂਕਿ ਇੱਥੇ ਬੈਠਿਆਂ ਹਲਚਲ ਬਹੁਤ ਸੀ। ਆਪਾਂ ਇਹ ਕੋਸ਼ਿਸ਼ ਕਰੀਏ ਜਦੋਂ ਆਪਾਂ ਬੈਠੀਏ ਇੱਥੇ, ਬੜੇ ਆਰਾਮ ਨਾਲ ਬੈਠੀਏ, ਆਰਾਮ ਨਾਲ ਬੈਠ ਕੇ ਸੁਣ ਕੇ ਅਸੀਂ ਇੱਥੋਂ ਕੁਛ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਜਦੋਂ ਅਸੀਂ ਨਾਮ ਸਿਮਰਨ ਕਰਨ ਬੈਠਦੇ ਹਾਂ, ਉਦੋਂ ਇਹ ਅਸੀਂ ਕੋਸ਼ਿਸ਼ ਕਰੀਏ, ਜਿਸ ਤਰ੍ਹਾਂ ਮੈਂ ਅਰਜ਼ ਬੇਨਤੀ ਕੀਤੀ ਹੈ, ਕਿ ਸਾਡੇ ਮਨ ਚਰਨਾਂ ਵਿੱਚ ਲੱਗਣ ਲੱਗ ਜਾਵੇ। ਇੱਥੇ ਆਈਏ ਇਹ ਨਾ ਦੇਖੀਏ ਕਿ ਮੇਰੇ ਵਾਂਗੂ ਅਸੀਂ ਟਾਈਮ ਵੇਖ ਵੇਖ ਕੇ ਕਿ ਘੰਟੇ ਵਿੱਚ ਕਿੰਨੇ ਮਿੰਟ ਰਹਿ ਗਏ ਨੇ, ਅਤੇ ਸਾਡਾ ਟਾਈਮ ਪੂਰਾ ਹੁੰਦਾ। ਕਿ ਕਦੀ ਕਦੀ ਇਹ ਵੀ ਹੁੰਦਾ ਕਿ ਤੁਸੀਂ ਬੈਠੇ ਹੋ ਅਤੇ ਤੁਸੀਂ ਘੜੀ ਨਹੀਂ ਵੇਖੀ ਅਤੇ ਉਹ ਘੰਟਾ ਲੰਘ ਵੀ ਗਿਆ ਅਤੇ ਤੁਹਾਡਾ ਉੱਠਣ ਨੂੰ ਜੀ ਨਹੀਂ ਕਰਦਾ। ਕਿ ਕਦੀ ਕਦੀ ਇਸ ਤਰ੍ਹਾਂ ਹੁੰਦਾ, ਆਪਾਂ ਹਰੇਕ ਚੀਜ਼ ਦੀ ਆਪਾਂ ਇਨਵੈਸਟਮੈਂਟ ਵੀ ਕਰਦੇ ਹੋ, ਤੁਸੀਂ ਬੜੇ ਬਿਜ਼ਨਸ ਵੀ ਕਰਦੇ ਹੋ, ਤੁਹਾਨੂੰ ਇਹ ਪਤਾ ਲੱਗਦਾ ਮੈਨੂੰ ਰਿਟਰਨ ਕੀ ਆਉਣ ਡਈ ਹੈ ਜੇ ਆਪਾਂ ਗੁਰਦੁਆਰੇ ਆਉਂਦੇ ਹਾਂ, ਅਤੇ ਕੀ ਮੇਰਾ ਮਨ ਰੁਕਦਾ ਉਸ ਚੀਜ਼ ਵਿੱਚ, ਕੀ ਮੇਰਾ ਮਨ ਸਾਫ਼ ਹੋ ਗਿਆ। ਫਿਰ ਜੇ ਮੈਂ ਉਸ ਤੋਂ ਥੋੜ੍ਹੀਆਂ ਜਿਹੀਆਂ ਉਹਰਾਂ ਗੱਲਾਂ ਆ ਜਾਵਾਂ, ਕਿ ਮੇਰੇ ਮਨ ਵਿੱਚ ਦਇਆ ਆ ਗਈ ਹੈ, ਕਿ ਮੈਂ ਕਿਸੇ ਨੂੰ ਗਾਲ ਕੱਢ ਕੇ ਮੇਰੇ ਮਨ ਵਿੱਚ ਆਪ ਗਿਲਾਨੀ ਆਈ ਹੈ, ਕਿ ਜੇ ਮੈਂ ਝੂਠ ਬੋਲ ਲਿਆ ਮੈਨੂੰ ਆਪਣੇ ਆਪ ਨੂੰ ਆ ਗਿਆ ਅੱਜ ਮੈਂ ਝੂਠ ਬੋਲਿਆ, ਅੱਜ ਮੈਨੂੰ ਆਪ ਉਸ ਚੀਜ਼ ਦਾ ਪਸ਼ਚਾਤਾਪ ਹੋ ਗਿਆ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਦੋਂ ਅਸੀਂ ਧਰਮ ਦੇ ਰਸਤੇ 'ਤੇ ਤੁਰਦੇ ਹਾਂ, ਜਿਵੇਂ ਜਿਵੇਂ ਸਾਡਾ ਆਚਾਰ ਵਿਚਾਰ ਵਿਹਾਰ ਸ਼ੁੱਧ ਹੋਈ ਜਾਂਦਾ, ਸਾਡਾ ਮਨ ਵੀ ਸ਼ੁੱਧ ਹੋਈ ਜਾਂਦਾ। ਪਰ ਆਪਾਂ ਉਸ ਪਾਸੇ ਨੂੰ ਤੁਰੀਏ, ਮੈਂ ਇਹ ਗੱਲਾਂ ਤਾਂ ਕਰਦਾ। ਫਿਰ ਆਪਾਂ ਉਸੇ ਚੀਜ਼ 'ਤੇ ਗੁਰਬਾਣੀ 'ਤੇ ਆ ਜਾਂਦੇ ਹਾਂ। ਮੇਰੇ ਪਾਤਸ਼ਾਹ ਇੱਕ ਵਾਰੀ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜੋ ਕੁਝ ਅਸੀਂ ਸਿੱਖਿਆ, ਜੋ ਸਿੱਖੀ ਆਹ ਦਿਸਦੀ ਹੈ, ਜੋ ਬੈਠੀ ਹੈ, ਇਹ ਮੇਰੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਵਿੱਚ ਹੈ। ਉਹ ਪਰਮਾਤਮਾ ਜ਼ਰੂਰ ਕਣ ਕਣ ਵਿੱਚ ਹੈ, ਉਹ ਪਰਮਾਤਮਾ ਤੋਂ ਬਿਨਾਂ ਕੁਛ ਵੀ ਨਹੀਂ, ਉਹ ਆਪਣੇ ਤੋਂ ਬਿਨਾਂ ਕੋਈ ਵੀ ਉਹ ਆਤਮਾ ਨਹੀਂ ਜਿੱਥੇ ਪਰਮਾਤਮਾ ਨਹੀਂ। ਪਰ ਜਿੱਥੇ ਪਰਮਾਤਮਾ ਪ੍ਰਗਟ ਹੁੰਦਾ, ਜਿਹਨੇ ਉਹ ਸਤਿਪੁਰਖ ਨੂੰ ਜਾਣ ਲਿਆ, ਉਸ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਉਸ ਸਤਿਗੁਰੂ ਸਾਡੇ ਬੜੇ ਵੱਡੇ ਭਾਗ ਨੇ, ਉਸ ਰੂਪ ਵਿੱਚ ਉਸ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਅਸੀਂ ਦਰਸ਼ਨ ਕੀਤੇ ਨੇ। ਮੈਂ ਅਤੇ ਤੁਸੀਂ ਆਪਾਂ ਬੜੇ ਨੇੜਿਓਂ ਹੋ ਕੇ ਦਰਸ਼ਨ ਕੀਤੇ ਨੇ, ਆਪਾਂ ਉਹਨਾਂ ਦੇ ਬਚਨ ਸੁਣੇ ਨੇ, ਉਹਨਾਂ ਦੇ ਕੋਲ ਬੈਠਿਆਂ ਮਨ ਨੂੰ ਕਿੰਨੀ ਸ਼ਾਂਤੀ ਆਉਂਦੀ ਸੀ, ਉਹਨਾਂ ਦਾ ਨਾਮ ਲਿਆ ਮਨ ਨੂੰ ਸ਼ਾਂਤੀ ਆਉਂਦੀ ਹੈ, ਉਹਨਾਂ ਦੇ ਬਚਨ ਕਰਕੇ ਸਾਨੂੰ ਚੰਗਾ ਲੱਗਦਾ। ਮੈਂ ਇਹ ਗੱਲਾਂ ਇਸ ਕਰਕੇ ਕਰਦਾ ਸੀ, ਸੱਚ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਇੱਕ ਹੁਕਮ ਕਰਦੇ ਹੁੰਦੇ ਸੀ, ਸੱਚ ਪਾਤਸ਼ਾਹ ਹੁਕਮ ਕਰਦੇ ਸੀ ਕਿ ਜੇ ਤੁਸੀਂ ਸਿਰਫ ਗੁਰਬਾਣੀ ਨੂੰ ਮੱਥਾ ਟੇਕਣ ਤੱਕ ਰਹਿ ਗਏ, ਇੱਕ ਬੋਰਡ ਲੱਗਾ ਕਿਤੇ, ਮਾਈਲ ਸਟੋਨ ਲੱਗਾ, ਤੁਸੀਂ ਅੱਜ ਇੱਥੋਂ ਤੁਰੇ ਹੋ ਕਿ ਮੈਂ ਭੈਣੀ ਸਾਹਿਬ ਜਾਣਾ, ਮੈਂ ਲੁਧਿਆਣੇ ਜਾਣਾ, ਉੱਥੇ ਸਾਈਨ ਬੋਰਡ ਲੱਗਾ, ਜੇ ਤੁਸੀਂ ਸਾਈਨ ਬੋਰਡ ਨੂੰ ਫੜ ਕੇ ਬੈਠ ਗਏ ਜਾਂ ਸਾਈਨ ਬੋਰਡ ਨੂੰ ਮੱਥਾ ਟੇਕਣ ਲੱਗ ਗਏ, ਤਾਂ ਕੀ ਤੁਸੀਂ ਉੱਥੇ ਪਹੁੰਚ ਜਾਓਗੇ? ਉੱਥੇ ਪਹੁੰਚਣ ਲਈ ਪਹਿਲੀ ਚੀਜ਼ ਹੈ ਕਿ ਆਪਾਂ ਉਹ ਸਾਈਨ ਬੋਰਡ ਨੂੰ ਪੜ੍ਹ ਤਾਂ ਸਕੀਏ। ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜੋ ਗੁਰਬਾਣੀ ਵਿੱਚ ਲਿਖਿਆ, ਅੱਜ ਕੱਲ੍ਹ ਬੜਾ ਕੁਛ ਬਣ ਗਿਆ, ਜੇ ਤੁਸੀਂ ਗੁਰਬਾਣੀ ਪੜ੍ਹਨ ਲੱਗ ਜਾਓਗੇ, ਧਿਆਨ ਨਾਲ ਪੜ੍ਹਨ ਲੱਗ ਜਾਓਗੇ, ਤੁਹਾਨੂੰ ਸਮਝ ਆਉਣ ਲੱਗ ਜਾਏਗੀ। ਫਿਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਸਾਨੂੰ ਸਮਝ ਆਉਣ ਲੱਗ ਜਾਵੇ ਹੌਲੀ ਹੌਲੀ, ਜੇ ਤੁਸੀਂ ਅਭਿਆਸ ਕਰੋਗੇ। ਹੁਣ ਕਈਆਂ ਦਾ ਰੋਜ਼ ਸ਼ਾਇਦ ਪਾਠ ਕਰਨ ਦਾ ਹੋਏਗਾ, ਕੋਈ ਪੰਜ ਬਾਣੀਆਂ ਪੜ੍ਹਦਾ, ਕੋਈ ਜ਼ਿਆਦਾ ਪੜ੍ਹਦਾ ਹੋਏਗਾ। ਅਸੀਂ ਕੋਸ਼ਿਸ਼ ਕਰੀਏ ਕਿ ਜਿਉਂ ਜਿਉਂ ਅਸੀਂ ਗੁਰਬਾਣੀ ਪੜ੍ਹੀਏ, ਸਾਡੇ ਮਨ ਵਿੱਚ ਉਸ ਗੁਰਬਾਣੀ ਦਾ ਅਸਰ ਵੀ ਹੋਈ ਜਾਵੇ। ਜਿਵੇਂ ਜਿਵੇਂ ਗੁਰਬਾਣੀ ਦਾ ਅਸਰ ਹੋਣ ਲੱਗ ਜਾਂਦਾ, ਜਿਵੇਂ ਜਿਵੇਂ ਨਾਮ ਦਾ ਅਸਰ ਹੋਣ ਲੱਗ ਜਾਂਦਾ, ਉਹਨਾਂ ਚਿਰ ਉਹਨਾਂ ਉਹਨਾਂ ਸਾਡੇ ਅੰਦਰੋਂ ਈਰਖਾ ਮੁੱਕਣ ਲੱਗ ਜਾਂਦੀ। ਸਾਨੂੰ ਤਕਲੀਫ ਕਾਹਦੀ? ਇਸ ਦੁਨੀਆ ਵਿੱਚ ਮੈਂ ਬਹੁਤ ਵਾਰੀ ਗੱਲ ਕਰਦਾ ਹੁੰਦਾ ਕਿਉਂਕਿ ਅਸੀਂ ਆਪਾਂ ਆਪਣੇ ਆਲੇ ਦੁਆਲੇ ਤੁਸੀਂ ਦੇਖੋ ਕਿ ਪੈਸੇ ਵਾਲਿਆਂ ਦੀ ਤਕਲੀਫ ਮੁੱਕ ਗਈ ਹੈ ਕਿ ਉਹਨਾਂ ਨੂੰ ਚਿੰਤਾ ਕੋਈ ਨਹੀਂ। ਤੁਸੀਂ ਕਿੰਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇਖਦੇ ਹੋ ਜਿਹੜੇ ਸੂਸਾਈਡ ਕਰ ਲੈਂਦੇ ਨੇ, ਉਹਨਾਂ ਨੂੰ ਤਾਂ ਦੁਨੀਆ ਵਿੱਚ ਸਾਰਾ ਕੁਝ ਮਿਲ ਗਿਆ। ਇਹ ਮਨ ਕਦੀ ਰੱਜਦਾ ਨਹੀਂ, ਮਨ ਇਸ ਤਰ੍ਹਾਂ ਦੀ ਚੀਜ਼ ਬਣਾਈ ਹੈ ਕਿ ਮਨ ਕਦੀ ਰੱਜਦਾ ਨਹੀਂ। ਉਹ ਕਰੋੜਾਂ ਪਤੀਆਂ ਦਾ ਮਨ ਵੀ ਨਹੀਂ ਰੱਜਦਾ। ਤੁਸੀਂ ਬੜੇ, ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਂਦਾ, ਤੁਸੀਂ ਬੜੇ ਪੋਲੀਟੀਸ਼ੀਅਨ ਦੇਖਦੇ ਹੋ, ਉਹਨਾਂ ਕੋਲ ਹਜ਼ਾਰਾਂ ਕਰੋੜਾਂ ਨੇ ਪਰ ਉਹਨਾਂ ਦਾ ਜੀ ਤਾਂ ਨਹੀਂ ਕਰਦਾ ਛੱਡਣ ਨੂੰ, ਉਹਨਾਂ ਦਾ ਜੀ ਕਰਦਾ ਜੇ ਹੋਰ ਆ ਜਾਵੇ। ਸੋ ਉਹ ਰੱਜ ਨਹੀਂ ਆਉਂਦਾ, ਉਹ ਰੱਜ ਕਾਹਦੇ ਨਾਲ ਆਉਂਦਾ? ਜਦੋਂ ਸੰਤੋਖ ਨਾਲ ਆਉਂਦਾ। ਉਹ ਸੰਤੋਖ ਸਾਨੂੰ ਕਿੱਥੋਂ ਆਉਂਦਾ? ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ, ਫਿਰ ਸਾਡੇ ਮਨ ਵਿੱਚ ਸੰਤੋਖ ਆਉਣ ਲੱਗ ਜਾਂਦਾ, ਫਿਰ ਸਾਡੇ ਮਨ ਵਿੱਚ ਆਉਣ ਲੱਗ ਜਾਂਦਾ ਜੋ ਮੇਰੇ ਪਿਆਰੇ ਨੇ, ਜੋ ਮੇਰੇ ਪਰਮਾਤਮਾ ਨੇ ਕੀਤਾ ਉਹ ਮੇਰੇ ਲਈ ਚੰਗਾ ਹੀ ਕਰਦਾ। ਫਿਰ ਸਾਡੀਆਂ ਮੰਗਾਂ ਘਟਣ ਲੱਗ ਜਾਂਦੀਆਂ ਨੇ। ਜੇ ਮੰਗ ਰਹਿੰਦੀ ਵੀ ਹੈ, ਅਸੀਂ ਉਹਦੀ ਰਜਾ ਵਿੱਚ ਰਾਜ਼ੀ ਰਹਿਣਾ ਸਿੱਖ ਜਾਂਦੇ ਹਾਂ। ਇਹ ਚੀਜ਼ਾਂ ਸਾਨੂੰ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਸਿਖਾਈਆਂ। ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਤਾਪ ਇੰਨਾ ਸੀ, ਉਹਨਾਂ ਦੇ ਸਿੱਖਾਂ ਦਾ ਪ੍ਰਤਾਪ ਇੰਨਾ ਸੀ, ਉਹਨਾਂ ਨੇ ਜਿਨ੍ਹਾਂ 'ਤੇ ਕਿਰਪਾ ਕਰ ਦਿੱਤੀ ਉਹ ਨਹੀਂ ਰਹਿ ਗਏ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਬੜਾ ਵੱਡਾ ਨਾਮ ਹੋਇਆ ਸਰਦਾਰ ਸੋਹਣ ਸਿੰਘ ਭਕਨਾ। ਤੁਸੀਂ ਬੜਿਆਂ ਨੇ ਨਾਮ, ਪੁਰਾਣੇ ਬੰਦਿਆਂ ਨੇ ਸੁਣਿਆ ਹੋਣਾ। ਅਨਫਾਰਚੁਨੇਟਲੀ ਸਾਡੀ ਐਜੂਕੇਸ਼ਨ ਇਸ ਤਰ੍ਹਾਂ ਦੀ ਨਹੀਂ ਰਹੀ ਕਿ ਅਸੀਂ ਉਹ ਦੇਸ਼ ਭਗਤਾਂ ਦੇ ਨਾਮ ਪੜ੍ਹਾਉਂਦੇ ਨਹੀਂ। ਉਹਨਾਂ 'ਤੇ ਕਿਰਪਾ ਕਿਹਨਾਂ ਦੀ ਹੋਈ? ਇੱਕ ਸਤਿਗੁਰੂ ਰਾਮ ਸਿੰਘ ਦੇ ਸਿੱਖ ਦੀ ਕਿਰਪਾ ਹੋਈ। ਉਹ ਸੱਚ ਪਾਤਸ਼ਾਹ ਨੇ ਆਖਿਆ, ਉਹਨਾਂ ਨੇ ਆਪਣੀ ਜੀਵਨੀ ਵਿੱਚ ਆਪ ਲਿਖਿਆ, ਮੈਂ ਇੱਕ ਨਾਲੀ ਦਾ ਕੀੜਾ ਸੀ, ਮੇਰੇ 'ਤੇ ਸੰਤ ਕੇਸਰ ਸਿੰਘ ਹੋਣਾ ਦੀ ਆਹ ਕਿਰਪਾ ਹੋਈ ਹੈ ਅਤੇ ਮੈਂ ਆਹ ਕੁਛ ਬਣਿਆ। ਅਤੇ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਇਸ ਦੇਸ਼ ਦੀ ਆਜ਼ਾਦੀ ਵਾਸਤੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਮਾਫ਼ ਕਰਨਾ, ਇਹੋ ਜਿਹੇ ਸਿੱਖ ਪੈਦਾ ਕਰ ਦਿੱਤੇ, ਉਹੋ ਜਿਹੇ ਗੁਰੂ ਨਹੀਂ ਲੱਭਦੇ ਜਿਹੋ ਜਿਹੇ ਉਹਨਾਂ ਦੇ ਸਿੱਖ ਪੈਦਾ ਕਰ ਦਿੱਤੇ। ਉਹਨਾਂ ਦੇ ਸਿੱਖ ਵੀ ਮਹਾਨ ਸਨ, ਉਹਨਾਂ ਦੀ ਕਿਰਪਾ ਹੋਈ। ਸਾਡੇ ਨਾਂ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਨਾਂ ਲੱਗਦਾ। ਆਪਾਂ ਆ ਟਾਈਮ ਆਉਂਦਾ ਇਸ ਕਰਕੇ ਕਰਦੇ ਹਾਂ, ਰੋਜ਼ ਉਹਨਾਂ ਦੇ ਬਚਨ ਕਰੀਏ, ਉਹਨਾਂ ਨੂੰ ਯਾਦ ਕਰੀਏ। ਜੇ ਅਸੀਂ ਦਿਲੋਂ ਯਾਦ ਕਰਾਂਗੇ ਉਹ ਘੜੀ ਸੁਚੱਜੀ ਹੋ ਜਾਏਗੀ, ਸਾਡਾ ਜੀਵਨ ਸਫਲ ਹੋ ਜਾਏਗਾ। ਜਿੰਨਾ ਚਿਰ ਅਸੀਂ ਉਹਨਾਂ ਨੂੰ ਮਨੋ ਯਾਦ ਕਰੀਏ, ਉਹਨਾਂ ਦਾ ਮਨੋ ਧੰਨਵਾਦ ਕਰੀਏ, ਇਹ ਜਿਹੜਾ ਜੀਵਨ ਦਿੱਤਾ, ਇਹ ਜਿਹੜੀ ਆਜ਼ਾਦੀ ਦਾ ਆਪਾਂ ਸੁੱਖ ਮਾਣ ਰਹੇ ਹਾਂ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਇਹ ਆਜ਼ਾਦੀ ਦੀ ਲੜਾਈ ਸ਼ੁਰੂ ਕਰਾਈ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਬੀਬੀਆਂ ਦੇ ਜਿੰਨੇ ਸਤਿਗੁਰੂ ਰਾਮ ਸਿੰਘ ਨੇ ਪਰਉਪਕਾਰ ਕੀਤੇ ਨੇ ਉਹ ਤਾਂ ਗਿਣੇ ਨਹੀਂ ਜਾ ਸਕਦੇ। ਜੋ ਇੱਕ ਉਹ ਸਮਾਂ ਸੀ, ਤੁਸੀਂ ਬਹੁਤ ਸੁਣਿਓ, ਮੈਂ ਉਹ ਡਿਟੇਲ 'ਚ ਨਹੀਂ ਜਾਂਦਾ, ਕਿਸ ਤਰ੍ਹਾਂ ਇੱਕ ਕਮੋਡਿਟੀ ਸਮਝਿਆ ਜਾਂਦਾ ਸੀ ਔਰਤਾਂ ਨੂੰ, ਕਿਸ ਤਰ੍ਹਾਂ ਮੁੱਲ ਪਾ ਕੇ ਕੁੜੀਆਂ ਵੇਚੀਆਂ ਜਾਂਦੀਆਂ ਸੀ। ਅੱਜ ਆਪਾਂ ਨਾਮਧਾਰੀਆਂ ਵਿੱਚ ਸੱਚੇ ਪਾਤਸ਼ਾਹ ਨੇ ਉਸ ਜਗ੍ਹਾ 'ਤੇ ਖੜ੍ਹਾ ਕੀਤਾ ਜਿੱਥੇ ਔਰਤ ਅਤੇ ਮਰਦ ਕਰਕੇ ਵਿਤਕਰਾ ਨਹੀਂ ਕੀਤਾ। ਹਾਂ, ਹਰ ਇੱਕ ਦਾ ਰੋਲ ਆਪੋ ਆਪਣਾ ਹੁੰਦਾ ਪਰ ਉਹ ਵਿਤਕਰਾ ਨਹੀਂ ਕੀਤਾ ਜਾਂਦਾ। ਜੇ ਕਿਤੇ ਕੀਰਤਨ ਵਿੱਚ ਅਖੰਡ ਪਾਠ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹੋ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ, ਉਹੋ ਹੀ ਜੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ ਸੀ, ਅੱਗੇ ਲਿਜਾਂਦਿਆਂ ਹੋਇਆਂ ਉਹ ਬੀਬੀਆਂ ਨੂੰ ਹਰ ਕੰਮ ਵਿੱਚ ਨਾਲ ਰਹਿਣ ਦਾ ਮੌਕਾ ਮਿਲਿਆ। ਸੋ ਮੈਂ ਇਹ ਅਰਜ਼ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਜਸ ਸੁਣਦੇ ਹੋ, ਤੁਸੀਂ ਰੋਜ਼ ਸੁਣਦੇ ਹੋ, ਤੁਸੀਂ ਇੱਥੇ ਬੈਠੇ ਹੋ, ਇੱਕ ਇੱਕ ਗੱਲ ਯਾਦ ਕਰ ਲਓ, ਰੋਜ਼ ਇੱਕ ਇੱਕ ਗੱਲ ਯਾਦ ਕਰ ਲਓ। ਰੋਜ਼ ਪ੍ਰੋਗਰਾਮ ਹੋ ਰਿਹਾ, ਉਹਦੇ 'ਚੋਂ ਕੋਈ ਕੋਈ ਗੱਲ ਯਾਦ ਕਰ ਲਓ, ਉਹ ਯਾਦ ਕਰਕੇ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਓ। ਤੁਸੀਂ ਸਾਰੇ ਕੋਸ਼ਿਸ਼ ਕਰੋ ਕਿ ਗੁਰਬਾਣੀ ਨਾਲ ਜੁੜਨ ਲੱਗ ਜਾਓ। ਜਿਹਨੂੰ ਨਹੀਂ ਆਉਂਦੀ, ਰੋਜ਼ ਇੱਕ ਇੱਕ ਲਾਈਨ ਯਾਦ ਕਰਨ ਲੱਗ ਜਾਓ, ਥੋੜ੍ਹਾ ਥੋੜ੍ਹਾ ਕਰਨ ਲੱਗ ਜਾਓ, ਤੁਹਾਨੂੰ ਆਉਣ ਲੱਗ ਜਾਏਗੀ। ਜਿਹਨੂੰ ਪੜ੍ਹਨੀ ਨਹੀਂ ਆਉਂਦੀ, ਤੁਸੀਂ ਸੁਣਨੀ ਸ਼ੁਰੂ ਕਰ ਦਿਓ, ਸੁਣ ਕੇ ਸਮਝਣੀ ਸ਼ੁਰੂ ਕਰ ਦਿਓ, ਤੁਹਾਡਾ ਧਿਆਨ ਹੋਵੇ। ਵਾਪਸ ਉੱਥੇ ਆਉਂਦਿਆਂ ਹੋਇਆਂ ਮੈਂ ਇਹ ਆਪਣਾ ਇਹ ਅਨੈਲਿਸਿਸ ਕਰਿਆ ਕਰੋ, ਇਹ ਦੱਸਿਆ ਕਰੋ ਕਿ ਸਾਡਾ ਕਿੰਨਾ ਕੁ ਚਿਰ ਮਨ ਲੱਗਾ। ਥੋੜ੍ਹਾ ਆਵੇ, ਬਹੁਤਾ ਆਵੇ, ਸਾਨੂੰ ਥੋੜ੍ਹਾ ਥੋੜ੍ਹਾ ਚਿਰ ਉਸ ਚੀਜ਼ ਦਾ ਸਾਨੂੰ ਜ਼ਰੂਰ ਆਨੰਦ ਆਉਣ ਲੱਗ ਜਾਵੇ। ਫਿਰ ਅੱਗੇ ਨਾਮ ਸਿਮਰਨ ਕਰਨ ਲਈ ਇਹ ਕਿਸੇ ਥਾਂ, ਕੋਈ ਸਪੈਸੀਫਿਕ ਥਾਂ ਦੀ ਭਾਲ ਕਰਨ ਦੀ ਲੋੜ ਨਹੀਂ। ਅੱਜ ਕੱਲ੍ਹ ਮੈਂ ਜੋ ਵੀ ਕਿਸੇ ਦਾ ਬਿਲੀਫ ਹੈ, ਪਰ ਸਿੱਖ ਧਰਮ ਅਤੇ ਬਹੁਤ ਹੱਦ ਤੱਕ ਜੇ ਅਸੀਂ ਫਿਲੋਸਫੀਕਲੀ ਚਲੇ ਜਾਈਏ, ਹਿੰਦੂ ਧਰਮ ਵੀ ਕੋਈ ਗੱਲ ਕਰਦਾ ਕਿ ਪਰਮਾਤਮਾ ਉਹ ਕਿਸੇ ਸਪੈਸੀਫਿਕ ਥਾਂ 'ਤੇ ਨਹੀਂ, ਉਹ ਤੁਹਾਡੇ ਨਾ ਯਮੁਨਾ ਨਗਰ ਗੁਰਦੁਆਰੇ 'ਚ ਬੈਠਾ ਹੈ, ਨਾ ਭੈਣੀ ਸਾਹਿਬ ਬੈਠਾ ਹੈ। ਜਿਹਨੂੰ ਮਿਲਣਾ ਉਹ ਕਿੱਥੋਂ ਮਿਲਣਾ? ਉਹ ਤੁਸੀਂ ਤੁਹਾਡੇ ਆਪਣੇ ਅੰਦਰੋਂ ਮਿਲਣਾ, ਤੁਹਾਡੇ ਆਪਣੇ ਮਨ ਵਿੱਚ ਮਿਲਣਾ। ਜੇ ਤੁਹਾਡੇ ਮਨ ਵਿੱਚ ਸੱਚ ਹੈ ਤਾਂ ਤੁਹਾਡੇ ਮਨ ਵਿੱਚੋਂ ਮਿਲਣਾ। ਮੈਂ ਇਸ ਕਰਕੇ ਅਰਜ਼ ਬੇਨਤੀ ਕਰ ਰਿਹਾ ਸੀ, ਸਤਸੰਗ ਤੁਸੀਂ ਕਿਤੇ ਵੀ ਕਰ ਸਕਦੇ ਹੋ, ਘਰ ਬੈਠੇ ਹੋ, ਬੇਸ਼ੱਕ ਤੁਹਾਡਾ ਥੱਲੇ ਨਹੀਂ ਬੈਠਾ ਜਾਂਦਾ ਜਿਹਦੇ ਤੋਂ, ਥੱਲੇ ਬੈਠਾ ਜਾਂਦਾ, ਬੜੀ ਵਧੀਆ ਗੱਲ ਹੈ, ਕੁਰਸੀ 'ਤੇ ਬੈਠ ਜਾਓ, ਬੈਠ ਕੇ ਕੋਸ਼ਿਸ਼ ਕਰੋ ਉੱਥੇ ਹੀ ਬੈਠੇ ਨਾਮ ਸਿਮਰਨ ਕਰਨ ਲੱਗ ਜਾਓ। ਜਦੋਂ ਵਿਹਲੇ ਹੋ ਤੁਹਾਨੂੰ ਹੋਰ ਕੋਈ ਕੰਮ ਨਹੀਂ, ਆਪਾਂ ਟਾਈਮ ਪਾਸ ਕਰਦੇ ਹਾਂ, ਆਪਣਾ ਮਨ ਹੀ ਮਨ ਖਲੋਂਦਾ ਨਹੀਂ, ਉਹ ਤੁਸੀਂ ਹੋਰ ਕਿਸੇ ਚੀਜ਼ 'ਤੇ ਲਾਓਗੇ, ਕੋਸ਼ਿਸ਼ ਕਰੋ ਉਦੋਂ ਨਾਮ ਸਿਮਰਨ ਕਰੀਏ, ਸਾਡਾ ਮਨ ਟਿਕ ਜਾਵੇ, ਸਾਡਾ ਮਨ 'ਚ ਕੋਈ ਵਿਕਲਪ ਨਾ ਰਹੇ ਉਦੋਂ। ਇਹ ਆਪਾਂ ਕੋਸ਼ਿਸ਼ ਕਰੀਏ, ਹੌਲੀ ਹੌਲੀ ਕੋਸ਼ਿਸ਼ ਕਰਾਂਗੇ, ਬਖਸ਼ਿਸ਼ ਮੰਗਾਂਗੇ, ਸੱਚ ਪਾਤਸ਼ਾਹ ਕਿਰਪਾ ਕਰਨ, ਸਾਡਾ ਆਚਾਰ ਵਿਚਾਰ ਉੱਚੇ ਹੋ ਜਾਣ, ਸਾਡਾ ਜੀਵਨ ਉੱਚਾ ਹੋ ਜਾਵੇ। ਇੱਕ ਤਾਂ ਸੱਚ ਪਾਤਸ਼ਾਹ ਹੁਕਮ ਕੀਤਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਕੋਈ ਪ੍ਰਚਾਰ ਦੇ ਸਾਧਨ ਨਹੀਂ ਸੀ, ਕੋਈ ਮੀਡੀਆ ਨਹੀਂ ਸੀ, ਕੋਈ ਟੈਲੀਫੋਨ ਨਹੀਂ ਸੀ, ਕੋਈ ਸੋਸ਼ਲ ਮੀਡੀਆ ਨਹੀਂ ਸੀ। ਉਹ ਸਿੱਖ ਜਿੱਥੋਂ ਦੀ ਲੰਘਦੇ ਸੀ ਉਹਨਾਂ ਨੂੰ ਦੇਖ ਕੇ ਸਿੱਖ ਸੱਜਦੇ ਸੀ, ਸਿੱਖ ਦਾ ਜੀਵਨ ਇੰਨਾ ਉੱਚਾ ਹੋ ਗਿਆ ਸੀ। ਇਹ ਜਿਹੜਾ ਨਾਮਧਾਰੀਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਉਹ ਨਾਮਧਾਰੀਆਂ ਵਾਸਤੇ ਕਹਿੰਦਾ ਹੈ ਕਿ ਇਹ ਝੂਠ ਨਹੀਂ ਬੋਲਦੇ। ਇਹ ਮੰਨਿਆ ਜਾਂਦਾ ਸੀ ਕਿ ਨਾਮਧਾਰੀ ਝੂਠ ਨਹੀਂ ਬੋਲਦਾ। ਸੋ ਇਹ ਇੰਨਾ ਉੱਚਾ ਉਹਨਾਂ ਦਾ ਜੀਵਨ ਸੀ, ਉਹ ਕਿਸੇ ਤੋਂ ਡਰਦੇ ਨਹੀਂ ਸੀ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਉਹ ਕਿਉਂਕਿ ਉਹਨਾਂ ਦਾ ਜੀਵਨ ਆਪਣਾ ਇੰਨਾ ਉੱਚਾ ਹੋ ਸਕਾ ਸੀ। ਜਦੋਂ ਤੁਸੀਂ ਤੁਹਾਡੀ ਉਹ ਅਵਸਥਾ ਹੋ ਜਾਂਦੀ ਹੈ, ਫਿਰ ਤੁਹਾਨੂੰ ਕਿਸੇ ਤੋਂ ਵਾਕਿਆ ਹੀ ਡਰ ਨਹੀਂ ਲੱਗਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੁੱਕ ਕੇ ਮੱਥਾ ਟੇਕ ਕੇ ਡੰਡੌਤ ਕਰਕੇ ਉਹਨਾਂ ਕੋਲੋਂ ਮੰਗਦੇ ਹਾਂ, ਗਰੀਬ ਨਿਵਾਜ ਸਿੱਖੀ ਦੇ ਰਹੀ ਹੈ, ਸਾਨੂੰ ਸਾਰਿਆਂ ਨੂੰ ਇਹ ਬਖਸ਼ਿਸ਼ ਕਰ, ਤੇਰੀ ਸਿੱਖੀ ਦੇ, ਤੇਰਾ ਨਾਮ ਦੇ, ਤੇਰਾ ਨਾਮ ਹਿਰਦੇ ਵਿੱਚ ਵੱਸ ਸਕੇ, ਅਸੀਂ ਵੀ ਉਹ ਆਨੰਦ ਲੈ ਸਕੀਏ ਜਿਸ ਆਨੰਦ ਦੇ ਤੁਸੀਂ ਬਚਨ ਕਰਦੇ ਹੋ, ਅਤੇ ਕਿਰਪਾ ਕਰੋ ਤੁਹਾਡੇ ਸੱਚੇ ਸਿੱਖ ਬਣ ਸਕੀਏ। ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ, ਪ੍ਰੇਮ ਪਿਆਰ ਨਾਲ ਬੈਠੇ ਹੋ, ਸਾਰਾ ਸੁਣਿਆ, ਅੱਗੋਂ ਆਪਾਂ ਸੱਚ ਪਾਤਸ਼ਾਹ ਕਿਰਪਾ ਕਰਨ ਹੋਰ ਵੀ ਵਧੀਆ ਕਰੀਏ। ਇੰਨੀ ਅਰਜ਼ ਬੇਨਤੀ ਕਰਦਾ ਤੁਹਾਡੇ ਤੋਂ ਆਗਿਆ ਲੈਂਦਾ, ਸਤਿ ਸ਼੍ਰੀ ਅਕਾਲ।